ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾਂ। ਤੁਮ ਹਰ ਸੇਤੀ ਰਾਤੇ ਸੰਤ ਨਿਭਾਹਿ ਲਿਹੋ ਮੋਕੋ ਪੁਰਖ ਵਿਧਾਤੇ, ਓੜ ਪਹੁੰਚਾਵਹੁ ਦਾਤੇ ਰਹਾਉ। ਤੁਮਰਾ ਮਰਮ ਤੁਮਾਹੀ ਜਾਣਿਆ, ਤੁਮ ਪੂਰਨ ਪੁਰਖ ਵਿਧਾਤੇ। ਰਾਖਹੁ ਸਰਣ ਅਨਾਥ ਦੀਨ ਕਉ, ਕਰਹੁ ਹਮਾਰੀ ਗਾਤੇ। ਤਰਣ ਸਾਗਰ ਬੋਹਿਥ ਚਰਣ ਤੁਮਾਰੇ, ਤੁਮ ਜਾਣਹੁ ਆਪਣੀ ਭਾਤੇ। ਕਰ ਕਿਰਪਾ ਜਿਸ ਰਾਖਹੁ ਸੰਗੇ, ਤੇ ਪਾਰ ਪਰਾਤੇ। ਈਤ ਊਤ ਪ੍ਰਭ ਤੁਮ ਸਮਰਥਾ, ਸਭ ਕਿਛ ਤੁਮਰੈ ਹੱਥ। ਐਸਾ ਨਿਧਾਨ ਦੇਹੋ ਮੋਕੋ, ਹਰ ਜਨ ਚੱਲੈ ਹਮਾਰੇ ਸਾਥੇ। ਨਿਰਗੁਣਿਆਰੇ ਕਉ ਗੁਣ ਕੀਜੈ, ਹਰ ਨਾਮ ਮੇਰਾ ਮਨ ਜਾਪੇ। ਸੰਤ ਪ੍ਰਸਾਦ ਨਾਨਕ ਹਰ ਭੇਟੇ, ਮਨ ਤਨ ਸੀਤਲ ਤ੍ਰਾਪੇ। ਗੌੜੀ ਮਹੱਲਾ ਪੰਜਵਾਂ। ਤੁਮ ਹਰ ਸੇਤੀ ਰਾਤੇ ਸੰਤ ਨਿਭਾਹਿ ਲਿਹੋ ਮੋਕੋ ਪੁਰਖ ਵਿਧਾਤੇ, ਓੜ ਪਹੁੰਚਾਵਹੁ ਦਾਤੇ ਰਹਾਉ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਓ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਬਾਣੀ ਨੂੰ ਪ੍ਰਚਾਰਨ ਵਾਸਤੇ ਬੇਅੰਤ ਮਹਾਂਪੁਰਖ ਵੀ ਪੈਦਾ ਕੀਤੇ, ਜਿਨ੍ਹਾਂ ਦੀ ਰਚਨਾ ਤੋਂ ਪਾਵਨ ਗੁਰਬਾਣੀ ਦਾ ਪਾਠ, ਇਲਾਹੀ ਬਾਣੀ ਦਾ ਕੀਰਤਨ, ਤੁਰਕੀ ਬਾਣੀ ਦੀ ਕਥਾ ਵੀ ਚਾਰ ਸੰਗਤਾਂ ਸਰਵਣ ਕਰਦੀਆਂ ਹਨ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਇਸ ਪਾਵਨ ਪਵਿੱਤਰ ਗੁਰ ਸ਼ਬਦ ਦੇ ਅੰਦਰ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਸੰਤਾਂ ਦੀ ਮਹਾਂਪੁਰਖਾਂ ਦੀ ਮਹਿਮਾ ਉਚਾਰਨ ਕਰਦੇ ਹਨ। ਪਿਛਲੇ ਸ਼ਬਦ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪੂਰਨ ਮਹਾਂਪੁਰਖਾਂ ਦੇ ਸੰਬੰਧ ਵਿੱਚ ਇਹ ਬਚਨ ਆਖੇ ਸਨ, ਰਾਮ ਸੰਤ ਮਹਿ ਭੇਦ ਕਿਛ ਨਾਹੀਂ, ਏਕ ਜਨ ਕਈ ਮੈਂ ਲੱਖ ਕਰੋੜੀ। ਕਈ ਲੱਖਾਂ ਕਰੋੜਾਂ ਦੇ ਵਿੱਚੋਂ ਇੱਕ ਅੱਧਾ ਹੀ ਐਸਾ ਮਹਾਂਪੁਰਖ ਹੁੰਦਾ ਹੈ, ਜਾ ਕੇ ਹੀ ਹੈ ਪ੍ਰਗਟ ਪ੍ਰਭ ਹੋਆ, ਆਂਦਨ ਕੀਰਤਨ ਰਸਨ ਰਮੋਰੀ, ਜਿਹਦੇ ਹਿਰਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਸਾਖਿਆਤਕਾਰ ਹੋਇਆ ਹੋਵੇ, ਜਿਸ ਦੀ ਰਸਨਾ ਤੋਂ ਦਿਨ ਰਾਤ ਗੁਰਬਾਣੀ ਦਾ ਪਾਠ, ਗੁਰਬਾਣੀ ਦਾ ਕੀਰਤਨ ਉਚਾਰਨ ਹੁੰਦਾ ਹੋਵੇ, ਐਸੇ ਮਹਾਂਪੁਰਖ ਦੇ ਅੰਦਰ ਅਤੇ ਅਕਾਲ ਪੁਰਖ ਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦਿਹਾ। ਹੁਣ ਉਹਨਾਂ ਹੀ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨ ਦਾ ਢੰਗ ਤਰੀਕਾ ਸਤਿਗੁਰੂ ਸਿਖਾਉਂਦੇ ਹਨ। ਆਪ ਸੰਗਤਾਂ ਬੜੇ ਪ੍ਰੇਮ ਦੇ ਨਾਲ ਅਤੇ ਇਕਾਗਰਤਾ ਦੇ ਨਾਲ ਪਾਵਨ ਗੁਰਬਾਣੀ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗੌੜੀ ਮਹੱਲਾ ਪੰਜਵਾਂ, ਤੁਮ ਹਰ ਸੇਤੀ ਰਾਤੇ ਸੰਤਹ, ਨਿਭਾਹੇ ਲਿਹੋ ਮੋਕੋ ਪੁਰਖ ਵਿਧਾਤੇ, ਓੜ ਪਹੁੰਚਾਵਹੁ ਦਾਤੇ ਰਹਾ।
ਇਸ ਪਾਵਨ ਸ਼ਬਦ ਦੀਆਂ ਸਿਧਾਂਤਕ ਪੰਕਤੀਆਂ ਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਸ਼ਬਦ ਦੇ ਆਰੰਭ ਦੇ ਵਿੱਚ ਹੀ ਲਿਖਿਆ ਹੈ। ਇਹਨਾਂ ਪਾਵਨ ਪੰਕਤੀਆਂ ਅੰਦਰ ਉਹਨਾਂ ਮਹਾਂਪੁਰਖਾਂ ਨੂੰ ਸੰਬੋਧਨ ਕਰਕੇ ਇਹ ਅਰਦਾਸ ਬੇਨਤੀ ਕੀਤੀ ਗਈ ਹੈ, ਤੁਮ ਹਰ ਸੇਤੀ ਰਾਤੇ ਸੰਤ ਹੋ, ਐ ਸੰਤ ਜਨੋ, ਐ ਪ੍ਰਭੂ ਦੇ ਪਿਆਰਿਓ, ਐ ਮਹਾਂਪੁਰਖੋ, ਤੁਸੀਂ ਤਾਂ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਰੰਗੇ ਰਹਿੰਦੇ ਹੋ। ਨਿਭਾਹੇ ਲਿਹੋ ਮੋਕੋ ਪੁਰਖ ਵਿਧਾਤੇ, ਤੁਸੀਂ ਉਸ ਪੁਰਖ ਵਿਧਾਤੇ, ਕਰਮ ਫਲ ਪ੍ਰਦਾਤੇ, ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਹੋ। ਨਿਭਾਹੇ ਲਿਹੋ ਮੋਕੋ, ਤੁਸੀਂ ਮਹਾਰਾਜ ਮੇਰੀ ਵੀ ਇਸ ਪ੍ਰੀਤ ਨੂੰ ਅਤੇ ਪ੍ਰਤੀਤ ਨੂੰ ਨਿਭਾਹੇ ਲਿਹੋ, ਨਿਭਾ ਦਿਓ, ਸਿਰ ਤੋੜ ਪਹੁੰਚਾ ਦਿਓ, ਓੜ ਪਹੁੰਚਾਵੋ ਦਾਤੇ, ਐ ਦਾਤੇ ਮਹਾਂਪੁਰਖੋ। ਕਿਉਂਕਿ ਮਹਾਂਪੁਰਖ ਗੁਰਮਤਿ ਦਾ ਦਾਨ ਵੀ ਦਿੰਦੇ ਹਨ, ਬ੍ਰਹਮ ਵਿੱਦਿਆ ਦਾ ਦਾਨ ਵੀ ਦਿੰਦੇ ਹਨ, ਗਿਆਨ ਧਿਆਨ ਦੀ ਵੀ ਸਿੱਖਿਆ ਦਿੰਦੇ ਹਨ, ਮਨ ਦੀਆਂ ਲੋੜਾਂ ਵੀ ਪੂਰਨ ਕਰਦੇ ਹਨ। ਇਸ ਲਈ ਉਹਨਾਂ ਮਹਾਂਪੁਰਖਾਂ ਨੂੰ ਦਾਤੇ ਸ਼ਬਦ ਦੁਆਰਾ ਸੰਬੋਧਨ ਕੀਤਾ ਹੈ ਕਿ ਐ ਦਾਤੇ ਮਹਾਂਪੁਰਖੋ, ਜੋ ਪ੍ਰੀਤੀ, ਜੋ ਭਗਤੀ, ਜੋ ਨਾਮ ਦੀ ਲਗਨ ਤੁਸਾਂ ਬਖਸ਼ਿਸ਼ ਕੀਤੀ ਹੈ, ਓੜ ਪਹੁੰਚਾਵੋ ਦਾਤੇ ਮਹਾਰਾਜ, ਇਸ ਨੂੰ ਸਿਰੇ ਲਾ ਦਿਓ, ਓੜਕ ਤੱਕ ਪਹੁੰਚਾ ਦਿਓ, ਕਿਧਰੇ ਕੋਈ ਰਸਤੇ ਦੇ ਵਿੱਚ ਰੁਕਾਵਟ ਨਾ ਪੈਦਾ ਹੋ ਜਾਵੇ। ਕਿਉਂ, ਜਦੋਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਅਸੀਂ ਜਾਂਦੇ ਹਾਂ, ਜੈਸੀ ਸੰਗਤ ਤੈਸੀ ਰੰਗਤ ਦੇ ਵਾਕ ਅਨੁਸਾਰ ਸਾਨੂੰ ਵੀ ਨਾਮ ਦੀ ਭਗਤੀ ਦੀ ਰੰਗਣ ਚੜ੍ਹ ਜਾਂਦੀ ਹੈ। ਫਿਰ ਮਨੁੱਖ ਹੌਲੀ ਹੌਲੀ ਵਾਹਿਗੁਰੂ ਦੀ ਭਗਤੀ ਵਿੱਚ ਲੱਗ ਜਾਂਦਾ ਹੈ। ਭਗਤੀ ਦੇ ਮਾਰਗ 'ਤੇ ਚੱਲਦਿਆਂ ਹੋਇਆਂ ਕਈ ਵਾਰੀ ਮਨ ਦੇ ਵਿੱਚ ਇਸ ਗੱਲ ਦਾ ਭੈ ਪੈਦਾ ਹੋ ਜਾਂਦਾ ਹੈ, ਕਿਧਰੇ ਕੋਈ ਕਲਯੁੱਗ ਕੋਈ ਵਿਕਾਰ ਵਿਘਨ ਨਾ ਪਾ ਦੇਣ। ਉਸ ਵੇਲੇ ਅਰਦਾਸਾਂ ਬੇਨਤੀਆਂ ਕਰਨੀਆਂ ਪੈਂਦੀਆਂ ਹਨ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਉਹਨਾਂ ਮਹਾਂਪੁਰਖਾਂ ਦੇ ਅੱਗੇ ਜੋ ਪਰਮੇਸ਼ਰ ਦੇ ਪਿਆਰੇ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਸਾਖਿਆਤਕਾਰ ਹੋਇਆ, ਐਸੇ ਬ੍ਰਹਮ ਗਿਆਨੀ ਮਹਾਂਪੁਰਖਾਂ ਦੇ ਅੱਗੇ ਇਹ ਅਰਦਾਸ ਬੇਨਤੀ ਕੀਤੀ ਹੈ, ਤੁਮ ਹਰ ਸੇਤੀ ਰਾਤੇ ਸੰਤ ਹੋ, ਨਿਭਾਹੇ ਲਿਹੋ ਮੋਕੋ ਪੁਰਖ ਵਿਧਾਤੇ, ਓੜ ਪਹੁੰਚਾਵੋ ਦਾਤੇ ਰਹਾਓ। ਐ ਵਾਹਿਗੁਰੂ ਦੇ ਪਿਆਰਿਓ ਸੰਤ ਜਨੋ, ਤੁਸੀਂ ਤਾਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਹੋ, ਅਤੇ ਜਿਹੜੀ ਤੁਹਾਡੀ ਸੰਗਤ ਤੋਂ ਮੈਨੂੰ ਵੀ ਉਸ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਦੀ ਲਾਗ ਲੱਗੀ ਹੈ, ਇਹਨੂੰ ਤੁਸਾਂ ਹੀ ਨਿਭਾਉਣਾ ਹੈ, ਤੁਸਾਂ ਹੀ ਸਿਰੇ ਲਾਉਣਾ ਹੈ। ਕਬੀਰ ਜੈਸੀ ਉਪਜੀ ਪੇੜ ਤੇ, ਜੋ ਤੈਸੀ ਨਿਭ ਹੈ ਊੜ, ਹੀਰਾ ਕਿਸਕਾ ਬਾਪਰਾ ਪੁਜਹਿਨ ਰਤਨ ਕਰੋੜ। ਜਿਹੋ ਜੀ ਪ੍ਰੀਤੀ ਸ਼ੁਰੂ ਵਿੱਚ ਸਾਡੇ ਮਨ ਵਿੱਚ ਪੈਦਾ ਹੁੰਦੀ ਹੈ, ਅਥਵਾ ਮਾਤਾ ਦੇ ਗਰਭਕਾਲ ਦੇ ਵਿੱਚ ਮਨੁੱਖ ਸੁਆਹ ਸੁਆਹ ਸਿਮਰਨ ਕਰਦਾ ਹੈ, ਜਦੋਂ ਪਹਿਲੇ ਪਹਿਲ ਕੋਈ ਗੁਰਸਿੱਖ ਮਾਈ ਪਾਈ ਸਤਿਗੁਰੂ ਦੇ ਕੋਲ ਆਉਂਦਾ ਹੈ, ਜੋ ਉਸ ਵੇਲੇ ਗੁਰੂ ਦਾ ਪਿਆਰ, ਗੁਰੂ ਦੀ ਪ੍ਰੀਤ ਅਤੇ ਵਾਹਿਗੁਰੂ ਦੀ ਪਾਓ ਭਗਤੀ ਦਾ ਮਨ ਦੇ ਅੰਦਰ ਚਾਉ ਤਿਓ ਮਾਹ ਹੁੰਦਾ ਹੈ, ਜੇ ਕਿਧਰੇ ਉਹੋ ਜਿਹਾ ਸਿਰ ਤੋੜ ਨਿਭ ਜਾਵੇ, ਫਿਰ ਕਿਸੇ ਸੰਸਾਰੀ ਮਨੁੱਖ ਦੀ ਤਾਂ ਗੱਲ ਕੀ ਕਰਨੀ ਹੈ। ਪੁੱਜਹਿਨ ਰਤਨ ਕਰੋੜ, ਵੀ ਜਿਹੜੇ ਕਰੋੜਾਂ ਹੀ ਰਤਨ ਵਾਂਗੂ ਦੇਵਤੇ ਹਨ, ਉਹ ਵੀ ਉਹਦੇ ਬਰਾਬਰ ਨਹੀਂ ਪਹੁੰਚ ਸਕਦੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਕਿ ਐ ਮਹਾਂਪੁਰਖੋ, ਤੁਸੀਂ ਪੁਰਖ ਵਧਾਤੇ ਦਾ ਸਰੂਪ ਹੋ, ਅਥਵਾ ਉਸਦੇ ਪਿਆਰੇ ਵੀ ਹੋ। ਜਿਹੜੀ ਪ੍ਰੀਤੀ ਤੁਸਾਂ ਲਾਈ ਹੈ, ਇਸ ਨੂੰ ਸਿਰ ਤੋੜ ਨਿਭਾ ਦਿਓ, ਅਤੇ ਐਨ ਮੈਨੂੰ ਓੜ ਪਹੁੰਚਾਵੋ ਦਾਤੇ, ਮੈਨੂੰ ਐਨ ਓੜਕ ਸਿਰੇ ਤੱਕ, ਭਾਵ ਮੁਕਤੀ ਦੀ ਪਦਵੀ ਤੱਕ, ਅਥਵਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਲੀਨ ਹੋਣ ਤੱਕ ਤੁਰ ਮੰਜ਼ਿਲ ਤੇ ਪਹੁੰਚਾ ਦੇਵੋ।
ਤੁਮਰਾ ਮਰਮ ਤੁਮਾਹੀ ਜਾਣਿਆ, ਤੁਮ ਪੂਰਨ ਪੁਰਖ ਵਿਧਾਤੇ।
ਜਿਹੜੇ ਕੁਝ ਗੁਰਸਿੱਖ ਵਿਦਵਾਨ ਹਨ, ਉਹਨਾਂ ਨੇ ਇਸ ਸ਼ਬਦ ਦੀਆਂ ਜੋ ਪਹਿਲੀਆਂ ਪੰਕਤੀਆਂ ਨੇ, ਜਿਹੜੀ ਆਰੰਭਕ ਪੰਕਤੀ ਹੈ, ਤੁਮ ਹਰ ਸੇਤੀ ਰਤੇ ਸੰਤ ਹੋ, ਇਹ ਤੇ ਮਹਾਂਪੁਰਖਾਂ ਨੂੰ ਸੰਬੋਧਨ ਰੂਪ ਦੇ ਵਿੱਚ ਹੀ ਵਰਤੀ ਗਈ ਹੈ, ਇਹਦੇ ਅਰਥ ਉਸੇ ਢੰਗ ਨਾਲ ਹੀ ਕੀਤੇ ਗਏ ਹਨ। ਪਰ ਜਿਹੜੀ ਦੂਜੀ ਪੰਕਤੀ ਹੈ, ਨਿਭਾਹੇ ਲਿਹੋ ਮੋਕੋ ਪੁਰਖ ਵਿਧਾਤੇ, ਇਹ ਉਸ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਵੀ ਅਰਥ ਕੀਤੇ ਨੇ ਕਿ ਇਹ ਪੁਰਖ ਵਿਧਾਤੇ ਵਾਹਿਗੁਰੂ ਜੀ, ਤੁਸੀਂ ਵੀ ਕਿਰਪਾ ਕਰੋ, ਸਾਡੀ ਇਸ ਪ੍ਰੀਤੀ ਨੂੰ ਸਿਰ ਤੋੜ ਨਿਭਾ ਦਿਓ, ਓੜ ਪਹੁੰਚਾਵੋ ਦਾਤੇ। ਹੇ ਦਾਤੇ ਅਕਾਲ ਪੁਰਖ ਜੀ, ਤੁਸਾਂ ਇਸ ਸਾਡੀ ਭਗਤੀ ਨੂੰ, ਇਸ ਪ੍ਰੀਤੀ ਨੂੰ ਸਿਰ ਤੋੜ ਪਹੁੰਚਾਉਣਾ ਹੈ, ਅਤੇ ਤੁਸੀਂ ਕਿਰਪਾ ਕਰੋ, ਇਸ ਨੂੰ ਤੋੜ ਪਹੁੰਚਾ ਦਿਓ। ਵੀ ਪਹਿਲਾਂ ਸੰਤਾਂ ਮੂਹਰੇ ਅਰਦਾਸ ਬੇਨਤੀ ਹੈ, ਅਤੇ ਫਿਰ ਵਾਹਿਗੁਰੂ ਮੂਹਰੇ ਵੀ ਅਰਦਾਸ ਬੇਨਤੀ ਕੀਤੀ ਗਈ ਹੈ। ਪਰ ਜੋ ਇਸ ਸ਼ਬਦ ਦਾ ਪ੍ਰਕਰਨ ਹੈ ਅਤੇ ਵਿਸ਼ਾ ਹੈ, ਉਹਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਪਿਆਰਿਆਂ ਦੀ ਹੀ ਮਹਿਮਾ ਹੈ, ਮਹਾਂਪੁਰਖਾਂ ਦੀ ਹੀ ਵਡਿਆਈ ਕੀਤੀ ਗਈ ਹੈ। ਇਸ ਲਈ ਜੋ ਪਹਿਲਾਂ ਅਰਥ ਕੀਤੇ ਗਏ ਹਨ, ਪੁਰਖ ਵਧਾਤੇ, ਵੀ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਹੋ, ਤੁਸੀਂ ਨਾਮ ਦਾਤੇ ਹੋ, ਇਹ ਉਹਨਾਂ ਮਹਾਂਪੁਰਖਾਂ ਦੇ ਲਈ ਹੀ ਸ਼ਬਦ ਵਰਤੇ ਹਨ, ਬਈ ਤੁਸਾਂ ਇਹ ਸਾਡੀ ਪ੍ਰੀਤੀ ਨੂੰ ਸਿਰ ਤੋੜ ਨਿਭਾਉਣਾ ਹੈ।
ਤੁਮਰਾ ਮਰਮ ਤੁਮਾਹੀ ਜਾਣਿਆ, ਤੁਮ ਪੂਰਨ ਪੁਰਖ ਵਿਧਾਤੇ।
ਰਹਾਓ ਵਿਸਰਾਮ ਦੇ ਕੇ ਹੁਣ ਅੱਗੇ ਫਿਰ ਉਹਨਾਂ ਮਹਾਂਪੁਰਖਾਂ ਦੀ ਪੂਰਨ ਪੁਰਖ ਵਿਧਾਤੇ ਦੇ ਰੂਪ ਦੇ ਵਿੱਚ ਮਹਿਮਾ ਕੀਤੀ ਹੈ। ਤੁਮਰਾ ਮਰਮ ਤੁਮਾ ਹੀ ਜਾਣਿਆ, ਐ ਮਹਾਂਪੁਰਖੋ, ਤੁਸੀਂ ਪਰਮੇਸ਼ਰ ਦਾ ਰੂਪ ਹੋ। ਜਿਹੜੀ ਨਦੀ ਇੱਕ ਵਾਰੀ ਸਾਗਰ ਵਿੱਚ ਰਲ ਗਈ, ਉਹ ਉਸ ਤੋਂ ਵੱਖ ਨਹੀਂ ਰਹਿ ਸਕਦੀ। ਤੁਹਾਡਾ ਭੇਦ ਤੁਸਾਂ ਹੀ ਜਾਣਿਆ ਹੈ, ਕਿਉਂਕਿ ਸਤਿਗੁਰੂ ਦੇ ਇਹ ਵੀ ਬਚਨ ਨੇ, ਸੰਤਨ ਕੀ ਮਹਿਮਾ ਕਵਨ ਬਖਾਨੋ, ਆਗਾਧ ਬੋਧ ਕਿਛ ਮਿਤ ਨਹੀਂ ਜਾਣੋ। ਇੱਥੋਂ ਤੱਕ ਵੀ ਲਿਖਿਆ ਹੈ, ਸਾਧ ਕੀ ਮਹਿਮਾ ਵੇਦ ਨਾ ਜਾਣਾ ਹੈ, ਜੇਤਾ ਸੁਣਾ ਹੈ ਤੇਤਾ ਵਖਿਆਨਾ। ਵੇਦ ਵੀ ਮਹਾਂਪੁਰਖਾਂ ਦੀ ਅਸਲੀ ਗਤੀ ਨੂੰ ਨਹੀਂ ਜਾਣ ਸਕਦੇ। ਇਸੇ ਲਈ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਐ ਮਹਾਂਪੁਰਖਾਂ ਦੇ ਪਿਆਰਿਓ, ਤੁਹਾਡਾ ਪੇ ਤੁਸਾਂ ਹੀ ਜਾਣਿਆ ਹੈ, ਤੁਮ ਪੂਰਨ ਪੁਰਖ ਪ੍ਰਦਾਤੇ, ਤੁਸੀਂ ਉਸ ਪੂਰਨ ਪੁਰਖ ਕਰਮ ਫਲ ਪ੍ਰਦਾਤੇ ਵਾਹਿਗੁਰੂ ਦੇ ਵਿੱਚ ਅਭੇਦ ਹੋ ਗਏ ਹੋ।
ਰੱਖੋ ਸਰਣ ਅਨਾਥ ਦੀਨ ਕਉ, ਕਰਹੋ ਹਮਾਰੀ ਗਾਤੇ।
ਮਹਾਰਾਜ, ਮੈਂ ਤੇ ਅਨਾਥ ਯਤੀਮ ਹਾਂ ਤੇ ਦੀਨ ਗਰੀਬ ਹਾਂ, ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਕਿਰਪਾ ਕਰੋ। ਰੱਖੋ ਸ਼ਰਨ ਅਨਾਥ ਦੀਨ ਕੋ, ਇਸ ਯਤੀਮ ਨੂੰ ਤੇ ਗਰੀਬ ਨੂੰ ਆਪਣੀ ਸ਼ਰਨ ਵਿੱਚ ਰੱਖ ਲਓ। ਕਰੋ ਹਮਾਰੀ ਗਾਤੇ, ਤੇ ਮਹਾਰਾਜ ਤੁਸੀਂ ਸਾਡੀ ਗਾਤੇ ਦਾ ਅਰਥ ਹੈ ਗਤੀ, ਭਾਵ ਸਾਡੀ ਕਲਿਆਣ ਕਰ ਦਿਓ।
ਤਰਨ ਸਾਗਰ ਬੋਹਿਥ ਚਰਨ ਤੁਮਾਰੇ, ਤੁਮ ਜਾਣਾ ਹੋ ਆਪਣੀ ਭਾਤੇ।
ਹੈ ਮਹਾਂਪੁਰਖੋ, ਜਿਹੜੇ ਤੁਹਾਡੇ ਚਰਨ ਹਨ, ਇਹ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ ਬੋਹਿਤ ਜਹਾਜ਼ ਦੇ ਸਮਾਨ ਹਨ। ਤੁਮ ਜਾਣਾ ਹੋ ਆਪਣੀ ਭਾਤੇ, ਜੋ ਤੁਹਾਡੀ ਆਪਣੀ ਭਾਂਤੇ ਦਾ ਅਰਥ ਹੈ ਰੀਤੀ ਹੈ, ਜੋ ਤੁਹਾਡੀ ਰਹਿਣੀ ਬਹਿਣੀ ਕਹਿਣੀ ਸਹਿਣੀ ਹੈ, ਇਸ ਨੂੰ ਤੁਸੀਂ ਹੀ ਜਾਣਦੇ ਹੋ, ਹੋਰ ਕੋਈ ਉਸਨੂੰ ਜਾਣ ਵੀ ਨਹੀਂ ਸਕਦਾ।
ਕਰ ਕਿਰਪਾ ਜਿਸ ਰੱਖੋ ਸੰਗੇ, ਤੇ ਤੇ ਪਾਰ ਪਰਾਤੇ।
ਐ ਪਰਮੇਸ਼ਰ ਦੇ ਪਿਆਰੇ ਮਹਾਂਪੁਰਖੋ, ਜਿਸ ਨੂੰ ਤੁਸੀਂ ਆਪ ਕਿਰਪਾ ਕਰਕੇ ਆਪਣੇ ਨਾਲ ਰੱਖਦੇ ਹੋ, ਤੇ ਤੇ ਪਾਰ ਪਰਾਤੇ, ਤੇ ਫਿਰ ਉਹ ਜਗਿਆਸੂ ਭਾਵ ਸਾਗਰ ਤੋਂ ਪਾਰ ਪੈ ਜਾਂਦੇ ਹਨ, ਭਾਵ ਜਿਹੜੇ ਮਹਾਂਪੁਰਖਾਂ ਦੀ ਹਮੇਸ਼ਾ ਲਈ ਸੰਗਤ ਵਿੱਚ ਰਹਿੰਦੇ ਨੇ, ਤੇ ਫਿਰ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਡਰ ਭੈ ਨਹੀਂ ਰਹਿ ਜਾਂਦਾ, ਉਹ ਸਾਰੇ ਮੁਕਤ ਹੋ ਜਾਂਦੇ ਹਨ। ਇੱਕ ਛੋਟੀ ਜਿਹੀ ਘਟਨਾ ਯਾਦ ਆ ਗਈ। ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਦੇ ਜਥੇ ਵਿੱਚ ਇੱਕ ਗੁਰਮੁਖ ਪਿਆਰੇ ਸਨ, ਰਾਗੀ ਬਚਿੱਤਰ ਸਿੰਘ ਜੀ। ਉਹ ਕਥਾ ਦਾ ਪਾਠ ਵੀ ਨਾਲ ਕਰਿਆ ਕਰਦੇ ਸਨ। ਇੱਕ ਦਿਨ ਉਹਨਾਂ ਦੇ ਮਨ ਦੇ ਵਿੱਚ ਖਿਆਲ ਆ ਗਿਆ, ਮਹਾਂਪੁਰਖਾਂ ਦੇ ਪਾਸ ਜਾ ਕੇ ਬੇਨਤੀ ਕੀਤੀ। ਕਹਿਣ ਲੱਗੇ, ਮਹਾਂਪੁਰਖੋ, ਠੀਕ ਹੈ, ਤੁਹਾਡੀ ਸੰਗਤ ਵਿੱਚ ਰਹਿੰਦੇ ਹਾਂ, ਚਲੋ ਕੁਛ ਨਾ ਕੁਛ ਬਾਣੀ ਵੀ ਪੜ੍ਹ ਲੈਂਦੇ ਹਾਂ, ਕੀਰਤਨ ਦੀ ਸੇਵਾ ਵੀ ਕਰ ਲੈਂਦੇ ਹਾਂ, ਪਰ ਮਨ ਵਿੱਚ ਇਸ ਗੱਲ ਦਾ ਭੈ ਜਿਹਾ ਬਣਿਆ ਰਹਿੰਦਾ ਹੈ ਵੀ ਪਤਾ ਨਹੀਂ ਅੱਗੇ ਜਾ ਕੇ ਜਮਾਂ ਦੇ ਵਾਸੀ ਨਾ ਪੈਣਾ ਪੈ ਜਾਵੇ। ਇਹ ਬਚਨ ਸੁਣਦਿਆਂ ਸਾਰ ਮਹਾਂਪੁਰਖ ਹੱਸ ਪਏ। ਕਹਿਣ ਲੱਗੇ, ਭਾਈ ਬਚਿੱਤਰ ਸਿੰਘ ਜੀ, ਤੁਸੀਂ ਇਸ ਗੱਲ ਦੀ ਚਿੰਤਾ ਨਾ ਕਰੋ, ਜਿੰਨੇ ਵੀ ਸਿੰਘ ਸਾਡੇ ਜਥੇ ਵਿੱਚ ਰਹਿੰਦੇ ਨੇ, ਇਹ ਤੇ ਗੁਰੂ ਤੇ ਸਾਨੂੰ ਮਾਣ ਹੈ, ਅਸੀਂ ਕਿਸੇ ਨੂੰ ਜਮਾਂ ਦੇ ਵਾਸ ਨਹੀਂ ਪੈਣ ਦਿੰਦੇ, ਕਿਉਂਕਿ ਅੰਮ੍ਰਿਤਧਾਰੀ ਸਿੰਘ, ਬਾਣੀ ਪੜ੍ਹਨ ਵਾਲੇ ਸਿੰਘ, ਠੀਕ ਹੈ ਕੋਈ ਭੁੱਲ ਹੋ ਜਾਵੇ, ਉਹਨਾਂ ਨੂੰ ਹੋਰ ਮਨੁੱਖਾ ਸਰੀਰ ਮਿਲ ਸਕਦਾ ਹੈ, ਕੋਈ ਹੋਰ ਚੰਗੇ ਥਾਂ 'ਤੇ ਜਨਮ ਪ੍ਰਾਪਤ ਹੋ ਸਕਦਾ ਹੈ, ਪਰ ਉਹ ਕਦੇ ਜਮਾਂ ਦੇ ਵਸ ਨਹੀਂ ਪੈ ਸਕਦੇ। ਇਹ ਮਹਾਂਪੁਰਖਾਂ ਦੀ ਵਡਿਆਈ ਹੁੰਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਹਨ, ਕਰ ਕਿਰਪਾ ਜਿਸ ਰੱਖੋ ਸੰਗੇ, ਤੇ ਤੇ ਪਾਰ ਪਰਾਤੇ। ਐ ਮਹਾਂਪੁਰਖੋ, ਜਿਸ ਜਿਸ ਮਾਈ ਭਾਈ ਨੂੰ ਤੁਸੀਂ ਆਪਣੇ ਨਾਲ ਰੱਖਦੇ ਹੋ, ਕਿਰਪਾ ਕਰਕੇ ਜਿਨ੍ਹਾਂ ਨੂੰ ਆਪਣੀ ਸੰਗਤ ਬਖਸ਼ਦੇ ਹੋ, ਉਹ ਭਵ ਸਾਗਰ ਤੋਂ ਪਾਰ ਪੈ ਜਾਂਦੇ ਹਨ।
ਈਤ ਊਤ ਪ੍ਰਭ ਤੁਮ ਸਮਰੱਥਾ, ਸਭ ਕਿਛ ਤੁਮਰੇ ਹਾਥੇ।
ਮਹਾਂਪੁਰਖੋ, ਈਤ ਊਤ ਪੜਨਾਵੀ ਸ਼ਬਦ ਨੇ, ਇਸ ਦੁਨੀਆਂ ਵਿੱਚ ਵੀ, ਊਤ ਪਰਲੋਕ ਦੇ ਵਿੱਚ ਵੀ, ਮਹਾਰਾਜ ਤੁਸੀਂ ਤੇ ਸਮਰੱਥ ਹੋ, ਕਿਉਂਕਿ ਜਿਹੜੇ ਮਹਾਂਪੁਰਖ ਵਾਹਿਗੁਰੂ ਦੇ ਵਿੱਚ ਹੀ ਅਭੇਦ ਹੋਏ ਰਹਿੰਦੇ ਨੇ, ਉਹਨਾਂ ਦੀ ਇਹ ਮਹਿਮਾ ਹੈ, ਤੁਸੀਂ ਤਾਂ ਇੱਥੇ ਵੀ ਤੇ ਉੱਥੇ ਵੀ ਦੋਵਾਂ ਲੋਕਾਂ ਵਿੱਚ ਸਮਰੱਥ ਹੋ, ਸਭ ਕੁਛ ਤੁਮਰਾ ਹੱਥੇ, ਕਿਉਂਕਿ ਸਾਰਾ ਕੁਝ ਤਾਂ ਤੁਹਾਡੇ ਹੱਥ ਵਸ ਹੈ, ਕਿਉਂਕਿ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਮਹਾਂਪੁਰਖ ਨੇ, ਉਹਨਾਂ ਦੀ ਬਾਬਤ ਹਜ਼ੂਰ ਨੇ ਲਿਖਿਆ ਹੈ, ਜੋ ਮੰਗ ਹੈ ਠਾਕੁਰੇ ਆਪਣੇ ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖਤੇ ਜੋ ਬੋਲੈ, ਈਹਾਂ ਊਹਾਂ ਸੱਚ ਹੋਵੇ, ਇੱਥੋਂ ਤੱਕ ਰੇਰੇ ਦਰਗਹਿ ਕਹਿ ਨਾ ਕਹੂ, ਆਓ ਬੈਠ ਆਦਰ ਸ਼ਬ ਦਿਓ। ਜਿਹੜੇ ਮਹਾਂਪੁਰਖ ਵਾਹਿਗੁਰੂ ਦੇ ਪਿਆਰੇ ਹੁੰਦੇ ਨੇ, ਉਹ ਜੋ ਵੀ ਬਚਨ ਕਹਿ ਦੇਣ, ਇੱਥੇ ਵੀ ਤੇ ਅਗਲੇ ਜਹਾਨ ਦੇ ਵਿੱਚ ਵੀ ਮੰਨਿਆ ਜਾਂਦਾ ਹੈ, ਨਾਨਕ ਦਾਸ ਮੁਖਤੇ ਜੋ ਬੋਲੈ, ਈਹਾਂ ਊਹਾਂ ਸੱਚ ਹੋਵੇ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਈ ਤੂਤ ਪ੍ਰਭ ਤੁਮ ਸਮਰੱਥਾ, ਮਹਾਂਪੁਰਖੋ, ਤੁਸੀਂ ਤਾਂ ਇੱਥੇ ਵੀ ਉੱਥੇ ਵੀ ਆਪਣੇ ਸੇਵਕਾਂ ਦੀ ਰੱਖਿਆ ਕਰਨ ਵਾਸਤੇ ਸਮਰੱਥ ਹੋ। ਸਭ ਕੁਛ ਤੁਮਰਾ ਹਾਥੇ ਤੇ ਮਹਾਰਾਜ, ਸਾਰਾ ਕੁਛ ਤੁਹਾਡੇ ਆਪਣੇ ਹੱਥ ਵਸ ਹੈ।
ਐਸਾ ਨਿਧਾਨ ਦੇਹੋ ਮੋਕੋ, ਹਰ ਜਨ ਚੱਲੇ ਹਮਾਰੇ ਸਾਥ।
ਇਹ ਹਰ ਜਨ ਤੇ ਵਿਸਰਾਮ ਹੈ। ਐਸਾ ਨਿਧਾਨ ਦੇਹੋ ਮੋਕੋ ਹਰ ਜਨ, ਐ ਪ੍ਰਭੂ ਦੇ ਪਿਆਰਿਓ ਮਹਾਂਪੁਰਖੋ, ਤੁਸੀਂ ਸਾਨੂੰ ਇਹੋ ਜਿਹਾ ਖਜ਼ਾਨਾ ਬਖਸ਼ਿਸ਼ ਕਰ ਦਿਓ, ਇੱਕ ਇਹੋ ਜਿਹਾ ਭੰਡਾਰਾ ਦੇ ਦੇਵੋ। ਉਹ ਕਿਹੜਾ ਹੈ? ਨਾਮ ਦਾ ਭੰਡਾਰਾ, ਭਗਤੀ ਦਾ ਭੰਡਾਰਾ, ਚੱਲੇ ਹਮਾਰੇ ਸਾਥੇ, ਜਿਹੜਾ ਅੱਗੇ ਵੀ ਮਹਾਰਾਜ ਸਾਡੇ ਨਾਲ ਨਿਭੇ। ਇੱਕ ਵਾਰ ਮਹਾਂਪੁਰਖਾਂ ਦੇ ਗੜਵਈ ਸਨ ਭਾਈ ਕਰਮ ਸਿੰਘ ਜੀ, ਰਾੜੇ ਸਾਹਿਬ ਮਹਾਂਪੁਰਖ ਗਏ ਔਰ ਉੱਥੇ ਦੇ ਬੜੇ ਸੋਹਣੇ ਠਾਠ ਬਾਠ ਨੂੰ ਦੇਖ ਕੇ ਭਾਈ ਕਰਮ ਸਿੰਘ ਨੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ। ਕਹਿਣ ਲੱਗਾ, ਮਹਾਂਪੁਰਖੋ, ਤੁਸੀਂ ਤਾਂ ਗੜਵੇ ਮਜਾ ਕੇ ਸਾਡੇ ਹੱਥ ਵੀ ਘਸਾ ਦਿੱਤੇ, ਇੱਕ ਇਹੋ ਜਿਹਾ ਸੋਹਣਾ ਜਿਹਾ ਡੇਰਾ ਬਣਾ ਲਵੋ, ਨਾਲੇ ਤੁਸੀਂ ਸੁੱਖ ਲਓ ਅਤੇ ਨਾਲੇ ਸਾਰੇ ਸਿੰਘ ਸੁੱਖ ਲੈਣ। ਤਾਂ ਉਸ ਵੇਲੇ ਮਹਾਂਪੁਰਖਾਂ ਨੇ ਬੜੇ ਗੰਭੀਰ ਹੋ ਕੇ ਅੱਗੋਂ ਬਚਨ ਕੀਤਾ। ਕਹਿਣ ਲੱਗੇ, ਭਾਈ ਕਰਮ ਸਿੰਘ ਜੀ, ਇਹ ਚੀਜ਼ਾਂ ਸਾਰੀਆਂ ਇੱਥੇ ਹੀ ਰਹਿ ਜਾਣੀਆਂ ਨੇ, ਅਸੀਂ ਉਹ ਚੀਜ਼ ਤੁਹਾਨੂੰ ਦੇ ਰਹੇ ਹਾਂ ਜੋ ਤੁਹਾਡੇ ਅੱਗੇ ਵੀ ਨਾਲ ਜਾਵੇਗੀ। ਕਹਿਣ ਤੋਂ ਭਾਵ ਬਾਣੀ, ਨਿਤਨੇਮ, ਸਿੱਖੀ ਦੀ ਰਹਿਤ, ਇਹ ਅੱਗੇ ਪ੍ਰਲੋਕ ਵਿੱਚ ਵੀ ਨਾਲ ਚੀਜ਼ਾਂ ਜਾਂਦੀਆਂ ਨੇ। ਇਸੇ ਲਈ ਹਜ਼ੂਰ ਕਹਿੰਦੇ ਹਨ, ਤੁਸੀਂ ਮਹਾਰਾਜ ਸਾਨੂੰ ਇਹੋ ਜਿਹਾ ਖਜ਼ਾਨਾ ਦਿਓ, ਇਹ ਨਾਮ ਬਾਣੀ ਨਿਤਨੇਮ ਸਿਮਰਨ ਦਾ ਖਜ਼ਾਨਾ ਬਖਸ਼ੋ, ਜੋ ਹਮੇਸ਼ਾ ਲਈ ਅੱਗੇ ਵੀ ਸਾਡੇ ਨਾਲ ਨਿਭੇਗਾ।
ਨਿਰਗੁਣ ਯਾਰੇ ਕਉ ਗੁਣ ਕੀਜੈ, ਹਰ ਨਾਮ ਮੇਰਾ ਮਨ ਜਾਪੇ।
ਮਹਾਂਪੁਰਖੋ, ਮੈਂ ਤੇ ਨਿਰਗੁਣ ਯਾਰਾ ਹਾਂ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀਂ, ਆਪੇ ਤਰਸ ਪਈ ਹੋਈ। ਤੁਸੀਂ ਮਹਾਰਾਜ ਮੇਰੇ ਤੇ ਗੁਣ ਕੀਜੈ, ਗੁਣ ਦਾ ਅਰਥ ਹੈ ਪਰਉਪਕਾਰ। ਮੈਂ ਨਿਰਗੁਣ ਯਾਰਾ ਹਾਂ, ਤੁਸੀਂ ਮੇਰੇ ਤੇ ਇਹ ਪਰਉਪਕਾਰ ਕਰ ਦਿਓ, ਹਰ ਨਾਮ ਮੇਰਾ ਮਨ ਜਾਪੇ। ਹੁਣ ਤੇ ਕੇਵਲ ਰਸਨਾ ਹੀ ਬਾਣੀ ਪੜ੍ਹਦੀ ਹੈ, ਰਸਨਾ ਹੀ ਨਾਮ ਜਪਦੀ ਹੈ, ਪਰ ਹਰ ਨਾਮ ਮੇਰਾ ਮਨ ਜਾਪੇ, ਮੇਰਾ ਮਨ ਵੀ ਵਾਹਿਗੁਰੂ ਦਾ ਨਾਮ ਜਪਣ ਲੱਗ ਪਵੇ।
ਸੰਤ ਪ੍ਰਸਾਦ ਨਾਨਕ ਹਰ ਭੇਟੇ, ਮਨ ਤਨ ਸੀਤਲ ਧਰਾਪੇ।
ਵੀ ਐਸੇ ਮਹਾਂਪੁਰਖਾਂ ਦੀ ਕਿਰਪਾ ਦੇ ਨਾਲ ਨਾਨਕ ਹਰ ਭੇਟੇ। ਹਜ਼ੂਰ ਕਹਿੰਦੇ, ਭਾਈ ਸਾਨੂੰ ਤਾਂ ਪਰਮੇਸ਼ਰ ਮਿਲ ਗਿਆ ਹੈ, ਮਨ ਤਨ ਸੀਤਲ ਧਰਾਪੇ। ਹੁਣ ਸਾਡਾ ਮਨ ਵੀ ਤੇ ਤਨ ਵੀ ਸੀਤਲ ਠੰਡਾ ਠਾਰ ਹੋ ਗਿਆ ਤੇ ਨਾਲ ਤਰਾਪੇ ਤ੍ਰਿਪਤ ਵੀ ਹੋ ਗਿਆ। ਮਨ ਦੀਆਂ ਸਾਰੀਆਂ ਭੁੱਖਾਂ ਵੀ ਲਹਿ ਗਈਆਂ ਤੇ ਨਾਲ ਮਨ ਠੰਡਾ ਠਾਰ ਵੀ ਹੋ ਗਿਆ ਹੈ।
ਗੌੜੀ ਮਹੱਲਾ ਪੰਜਵਾਂ, ਸਹਿਜ ਸਮਾਇਓ ਦੇਵ, ਮੁਕ ਸਤਿਗੁਰ ਭੈ ਦਿਆਲ ਦੇਵ ਰਹਾਉ।
ਲਓ ਹੁਣ ਜੋ ਅੱਗੇ ਸ਼ਬਦ ਆ ਰਿਹਾ ਹੈ, ਇਹਦੇ ਵਿੱਚ ਸਤਿਗੁਰੂ ਦੀ ਮਹਿਮਾ ਹੈ, ਕਿਉਂਕਿ ਇਹ ਤੇ ਸਤਿਗੁਰੂ ਦੀ ਮੌਜ ਹੈ। ਕਿਧਰੇ ਅਕਾਲ ਪੁਰਖ ਦੀ ਸਿਫਤ, ਕਿਧਰੇ ਸਤਿਗੁਰੂ ਦੀ ਵਡਿਆਈ, ਕਿਧਰੇ ਵਾਹਿਗੁਰੂ ਦੇ ਵਿੱਚ ਆਭੇਦ ਹੋਏ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਮਹਿਮਾ ਵੀ ਵਰਣਨ ਕੀਤੀ ਗਈ ਹੈ। ਹੁਣ ਅੱਗੇ ਸਤਿਗੁਰੂ ਦੀ ਮਹਿਮਾ ਹੈ। ਸਹਿਜ ਸਮਾਇਓ ਦੇਵ, ਮੋਕੋ ਸਤਿਗੁਰ ਪਏ ਦਿਆਲ ਦੇਵ ਰਹਾਉ। ਹਜ਼ੂਰ ਫਰਮਾਉਂਦੇ ਨੇ, ਦੇਵ ਐ ਪ੍ਰਕਾਸ਼ ਰੂਪ ਵਾਹਿਗੁਰੂ, ਮੋਕੋ ਸਤਿਗੁਰ ਪਏ ਦਿਆਲ ਦੇਵ, ਮੇਰੇ ਤੇ ਗੁਰੂ ਪਰਮੇਸ਼ਰ ਜੀ ਦਿਆਲ ਹੋਏ, ਭਾਵ ਮੇਰੇ ਤੇ ਸੱਚੇ ਸਤਿਗੁਰੂ ਜਿਨ੍ਹਾਂ ਨੂੰ ਗੁਰੂ ਪਰਮੇਸ਼ਰ ਦੀ ਪਦਵੀ ਤੁਰਦਰਗਾਹ ਤੋਂ ਪ੍ਰਾਪਤ ਹੋਈ ਹੈ, ਉਹ ਮੇਰੇ ਤੇ ਪ੍ਰਸੰਨ ਹੋਏ, ਉਹਨਾਂ ਦੀ ਕਿਰਪਾ ਨਾਲ ਸਹਿਜ ਸਮਾਇਓ ਦੇਵ। ਮੈਂ ਹੁਣ ਸਹਿਜ ਤੁਰਿਆ ਅਵਸਥਾ ਦੇ ਵਿੱਚ ਲੀਨ ਹੋ ਗਿਆ ਹਾਂ, ਆਤਮਕ ਅਡੋਲ ਅਵਸਥਾ ਵਿੱਚ ਲੀਨ ਹੋ ਗਿਆ ਹਾਂ। ਇਹ ਸਤਿਗੁਰੂ ਦੀ ਕਿਰਪਾ ਦੁਆਰਾ ਮੈਨੂੰ ਇਹ ਅਵਸਥਾ, ਇਹ ਪਦਵੀ ਪ੍ਰਾਪਤ ਹੋਈ ਹੈ।
ਕਾਟ ਜੇਵਰੀ ਕੀਓ ਦਾਸਰੋ, ਸੰਤਨ ਟਹਿਲਾਇਓ
ਰਹਾਉ। ਬਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਭਾਈ ਸਤਿਗੁਰੂ ਨੇ ਕਾਟ ਜੇਵਰੀ, ਜੇਵਰੀ ਦਾ ਅਰਥ ਹੈ ਰੱਸੀ, ਰੱਸੀ ਤੋਂ ਲੈਣਾ ਫਾਹੀ, ਕਾਟ ਜੇਵਰੀ ਜਿਹੜੀ ਮਾਇਆ ਦੇ ਮੋਹ ਦੀ ਫਾਹੀ ਸੀ, ਇਹ ਕੱਟ ਕੇ ਤੇ ਸਤਿਗੁਰੂ ਨੇ ਸਾਨੂੰ ਆਪਣਾ ਦਾਸ ਸੇਵਾਦਾਰ ਬਣਾ ਲਿਆ ਤੇ ਸੇਵਾਦਾਰ ਬਣਾ ਕੇ ਸੰਤਨ ਟਹਿਲਾਇਓ, ਤੇ ਜਿਹੜੇ ਨਾਮ ਜਪਣ ਵਾਲੇ ਬੰਦਗੀ ਕਰਨ ਵਾਲੇ ਮਹਾਂਪੁਰਖ ਨੇ ਉਹਨਾਂ ਦੀ ਸੇਵਾ ਵਿੱਚ ਲਾ ਦਿੱਤਾ।
ਏਕ ਨਾਮ ਕੋ ਥੀਓ ਪੁਜਾਰੀ, ਮੋਕੋ ਅਚਰਜ ਗੁਰਹਿ ਦਿਖਾਇਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਹੁਣ ਮੈਂ ਤੇ ਇੱਕ ਵਾਹਿਗੁਰੂ ਦੇ ਨਾਮ ਦਾ ਹੀ ਪੁਜਾਰੀ ਹੋ ਗਿਆ ਹਾਂ, ਕਿਉਂਕਿ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਾਮੀ ਦਾ ਹੀ ਸਰੂਪ ਹੈ। ਮੈਂ ਕੇਵਲ ਇੱਕ ਵਾਹਿਗੁਰੂ ਦੇ ਨਾਮ ਦਾ ਹੀ ਉਪਾਸ਼ਕ ਬਣ ਗਿਆ ਹਾਂ। ਪੁਜਾਰੀ ਕਹਿੰਦੇ ਨੇ ਪੂਜਾ ਕਰਨ ਵਾਲੇ ਨੂੰ। ਹੁਣ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਮ ਸਰੂਪ ਨੇ, ਮੈਂ ਤੇ ਇੱਕ ਨਾਮ ਦਾ ਹੀ ਪੁਜਾਰੀ ਹੋ ਗਿਆ ਹਾਂ, ਸ਼ਬਦ ਗੁਰੂ ਦਾ ਹੀ ਪੁਜਾਰੀ ਹੋ ਗਿਆ ਹਾਂ। ਮੈਂ ਤੇ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨ ਕੇ ਪੂਜਦਾ ਹਾਂ। ਮੋਕੋ ਅਚਰਜ ਗੁਰ ਹੈ ਦਿਖਾਇਓ, ਅਤੇ ਮੈਨੂੰ ਸਤਿਗੁਰੂ ਨੇ ਇੱਕ ਹੋਰ ਬੜਾ ਅਸਚਰਜ ਕੌਤਕ ਕਰਕੇ ਦਿਖਾ ਦਿੱਤਾ। ਉਹ ਕੀ ਹੈ? ਉਸ ਦੇ ਬਾਰੇ ਅੱਗੇ ਸਤਿਗੁਰੂ ਫਰਮਾਉਂਦੇ ਹਨ।
ਭਇਓ ਪ੍ਰਗਾਸ ਸਰਬ ਉਜਿਆਰਾ, ਗੁਰ ਗਿਆਨ ਮਨ ਹੈ ਪ੍ਰਗਟਾਇਓ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਤਿਗੁਰੂ ਨੇ ਸਾਡੇ ਮਨ ਦੇ ਵਿੱਚ ਗਿਆਨ ਪ੍ਰਗਟ ਕਰ ਦਿੱਤਾ ਹੈ। ਦੈਵੀ ਗਿਆਨ ਸਾਡੇ ਮਨ ਵਿੱਚ ਪ੍ਰਗਟ ਕਰ ਦਿੱਤਾ ਹੈ। ਭਇਓ ਪ੍ਰਗਾਸ ਸਰਬ ਉਜਿਆਰਾ, ਜਿਸਦਾ ਸਦਕਾ ਭਇਓ ਪ੍ਰਗਾਸ, ਹੁਣ ਸਭ ਥਾਵਾਂ ਤੇ ਦੈਵੀ ਗਿਆਨ ਦਾ ਪ੍ਰਕਾਸ਼ ਚਾਨਣ ਹੋ ਗਿਆ ਹੈ। ਤੇ ਸਰਬ ਉਜਿਆਰਾ, ਸਭ ਥਾਵਾਂ ਤੇ ਵਾਹਿਗੁਰੂ ਦੀ ਜੋਤ ਦਾ ਪ੍ਰਕਾਸ਼ ਹੁਣ ਦਿਖਾਈ ਦੇ ਰਿਹਾ ਹੈ। ਜਦੋਂ ਗੁਰੂ ਨੇ ਗਿਆਨ ਦਾ ਦੀਵਾ ਮਨ ਦੇ ਵਿੱਚ ਜਗਾ ਦਿੱਤਾ ਤੇ ਉਸ ਦੀ ਜਿਹੜੀ ਰੋਸ਼ਨੀ ਸੀ ਸਭ ਥਾਵਾਂ ਤੇ ਫੈਲ ਗਈ, ਤੇ ਉਸ ਰੋਸ਼ਨੀ ਦੇ ਵਿੱਚ ਉਸ ਵਾਹਿਗੁਰੂ ਦੀ ਜੋਤ ਦਾ ਸਾਨੂੰ ਪ੍ਰਕਾਸ਼ ਦਿਖਾਈ ਦੇਣ ਲੱਗ ਪਿਆ ਹੈ।
ਅੰਮ੍ਰਿਤ ਨਾਮ ਪੀਓ ਮਨ ਤ੍ਰਿਪਤਿਆ, ਅਨ ਭੈ ਠਹਿਰਾਇਓ।
ਤੇ ਹੋਰ ਕੀ ਤੁਹਾਨੂੰ ਪ੍ਰਾਪਤ ਹੋਇਆ ਹੈ? ਹਜ਼ੂਰ ਕਹਿੰਦੇ ਅੰਮ੍ਰਿਤ ਨਾਮ ਪੀਓ ਮਨ ਤ੍ਰਿਪਤਿਆ। ਅਸੀਂ ਅੰਮ੍ਰਿਤ ਰੂਪ ਨਾਮ ਰਸ ਨੂੰ ਪੀਤਾ ਹੈ, ਜਿਸ ਦਾ ਸਦਕਾ ਸਾਡਾ ਮਨ ਰਜ ਗਿਆ ਹੈ, ਕਿਉਂਕਿ ਨਾਮ ਇੱਕ ਅੰਮ੍ਰਿਤ ਰਸ ਹੈ। ਅੰਮ੍ਰਿਤ ਰਸ ਹਰ ਕੀਰਤਨੋਂ ਉੱਥੇ ਕੀਰਤਨ ਨੂੰ ਲਿਖਿਆ ਹੈ, ਅਤੇ ਵਾਹਿਗੁਰੂ ਦੇ ਨਾਮ ਨੂੰ ਵੀ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ, ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰ ਕਾ ਨਾਮ। ਇਹ ਵਾਹਿਗੁਰੂ ਦਾ ਨਾਮ ਅੰਮ੍ਰਿਤ ਰਸ ਪੀਤਾ ਅਤੇ ਮਨ ਰਜ ਗਿਆ ਹੈ। ਅਨ ਪੈ ਠਹਿਰਾਇਓ, ਹਜ਼ੂਰ ਕਹਿੰਦੇ ਹੁਣ ਜੋ ਅਨ ਪੈ ਦਾ ਅਰਥ ਹੈ ਅਨ ਭਾਵ, ਭਾਵ ਉਸ ਵਾਹਿਗੁਰੂ ਪਰਮੇਸ਼ਰ ਦਾ ਜੋ ਅਨ ਭਾਵ ਹੈ, ਵਿਆਪਕ ਗਿਆਨ ਹੈ, ਉਹਨੂੰ ਆਪਣੇ ਮਨ ਵਿੱਚ ਟਿਕਾ ਲਿਆ ਹੈ।
ਮਾਨ ਆਗਿਆ ਸਰਵ ਸੁਖ ਪਾਏ, ਦੁੱਖ ਹੈ ਠਾਉ ਗਵਾਇਓ।
ਤੇ ਜਿਹੜਾ ਅਨ ਪੈ ਸ਼ਬਦ ਹੈ ਅਨ ਭਾਵ ਦਾ ਸੂਚਕ ਵੀ ਹੈ, ਤੇ ਅਨ ਪੈ ਦਾ ਅਰਥ ਪੈ ਤੋਂ ਰਹਿਤ, ਇਹ ਵੀ ਵਿਦਵਾਨਾਂ ਨੇ ਕੀਤਾ ਹੈ। ਜੋ ਪੈ ਤੋਂ ਰਹਿਤ ਨਿਰਭਉ ਸਰੂਪ ਵਾਹਿਗੁਰੂ, ਉਹਨੂੰ ਅਸਾਂ ਆਪਣੇ ਮਨ ਵਿੱਚ ਟਿਕਾ ਲਿਆ। ਮਾਨ ਆਗਿਆ ਸਰਵ ਸੁਖ ਪਾਏ, ਹਜ਼ੂਰ ਕਹਿੰਦੇ ਗੁਰੂ ਦੀ ਆਗਿਆ ਮੰਨ ਕੇ ਅਸਾਂ ਸਾਰੇ ਸੁਖ ਪ੍ਰਾਪਤ ਕਰ ਲਏ ਨੇ। ਦੁੱਖ ਹੈ ਠਾਉ ਗਵਾਇਓ, ਜਿਹੜਾ ਦੁੱਖ ਦਾ ਠਾਉ ਦਾ ਅਰਥ ਹੈ ਟਿਕਾਣਾ ਸੀ, ਜਿਹੜਾ ਦੁੱਖ ਦਾ ਮੁਕਾਮ ਸੀ, ਦੁੱਖ ਦਾ ਡੇਰਾ ਸੀ, ਉਸਨੂੰ ਗਵਾਇਓ ਦਾ ਅਰਥ ਗਵਾ ਦਿੱਤਾ ਹੈ।
ਜੋ ਸੁਪ੍ਰਸੰਨ ਭਏ ਪ੍ਰਭ ਠਾਕੁਰ, ਸਭ ਆਨੰਦ ਰੂਪ ਦਿਖਾਇਓ।
ਲੋ ਇੱਥੇ ਪਰਮੇਸ਼ਰ ਰੂਪ ਸਤਿਗੁਰੂ ਨੂੰ ਆਖ ਰਹੇ ਹਨ, ਜਦੋਂ ਪਰਮੇਸ਼ਰ ਰੂਪ ਸਤਿਗੁਰੂ ਸਾਡੇ ਤੇ ਚੰਗੀ ਤਰ੍ਹਾਂ ਪ੍ਰਸੰਨ ਹੋਏ, ਸੋ ਪ੍ਰਸੰਨ, ਸੋ ਦਾ ਅਰਥ ਹੈ ਚੰਗੀ ਤਰ੍ਹਾਂ ਭਲੀ ਪ੍ਰਕਾਰ ਪ੍ਰਸੰਨ ਹੋਏ, ਸਭ ਆਨੰਦ ਰੂਪ ਦਿਖਾਇਓ, ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਭ ਥਾਵਾਂ ਤੇ ਉਹ ਆਨੰਦ ਸਰੂਪ ਵਾਹਿਗੁਰੂ ਪਰਮੇਸ਼ਰ ਐਨ ਪ੍ਰਗਟ ਕਰਕੇ ਦਿਖਾ ਦਿੱਤਾ। ਹੁਣ ਜਿਸ ਪਾਸੇ ਵੀ ਸਾਡੀ ਦ੍ਰਿਸ਼ਟੀ ਜਾਂਦੀ ਹੈ, ਉਸੇ ਪਾਸੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਹੁੰਦੇ ਨੇ। ਜਤਰ ਜਤਰ ਮਨੋ ਜਾਤੀ, ਤੱਤਰ ਤੱਤਰ ਬ੍ਰਹਮ ਦ੍ਰਿਸ਼ਟਾਤੀ, ਦੋਏ ਦੋਏ ਲੋਚਨ ਪੇਖਾ ਹੋ ਹਰ ਬਿਨ ਔਰ ਨਾ ਦੇਖਾ। ਜਦੋਂ ਸਾਹਿਬ ਸਤਿਗੁਰੂ ਗੁਰੂ ਪਰਮੇਸ਼ਰ ਜੀ ਚੰਗੀ ਤਰ੍ਹਾਂ ਪ੍ਰਸੰਨ ਹੋਏ, ਤਾਂ ਉਹਨਾਂ ਨੇ ਸਾਰੇ ਪਾਸੇ ਉਸ ਅਨੰਦ ਸਰੂਪ ਦੇ ਦਰਸ਼ਨ ਦੀਦਾਰ ਕਰਵਾ ਦਿੱਤੇ।
ਨਾ ਕਿਛ ਆਵਤ ਨਾ ਕਿਛ ਜਾਵਤ, ਸਭ ਖੇਲ ਕੀਓ ਹਰ ਰਾਇਓ।
ਲੋ ਇਹ ਸਤਿਗੁਰੂ ਨੇ ਸਾਨੂੰ ਵੀ ਇਹ ਅਸਚਰਜ ਕੌਤਕ ਦਿਖਾਇਆ ਹੈ। ਮੋਕੋ ਅਚਰਜ ਗੁਰਹਿ ਦਿਖਾਇਓ, ਹਜ਼ੂਰ ਕਹਿੰਦੇ ਨੇ ਨਾ ਕਿਛ ਆਵਤ ਨਾ ਕਿਛ ਜਾਵਤ, ਬਈ ਨਾ ਕੁਛ ਆਉਂਦਾ ਹੈ ਤੇ ਨਾ ਹੀ ਕੁਛ ਜਾਂਦਾ ਹੈ, ਸਭ ਖੇਲ ਕੀਓ ਹਰ ਰਾਇਓ। ਤਾਂ ਮੇਰੇ ਪਾਤਸ਼ਾਹ ਵਾਹਿਗੁਰੂ ਨੇ ਇੱਕ ਐਸਾ ਤਮਾਸ਼ਾ ਬਣਾਇਆ ਹੈ, ਜੈਸੇ ਹਰ ਹਟ ਕੀ ਮਾਲਾ ਟਿੰਡ ਲਗਤ ਹੈ, ਇੱਕ ਸਖਨੀ ਇੱਕ ਹੋਰ ਪਰੀਅਤ ਹੈ, ਜਿਵੇਂ ਹਲਟ ਦੀਆਂ ਟਿੰਡਾਂ ਚੱਲਦੀਆਂ ਨੇ ਅਤੇ ਇੱਕ ਪਾਸੇ ਭਰੀਆਂ ਆਉਂਦੀਆਂ ਨੇ, ਖਾਲੀ ਹੋ ਹੋ ਕੇ ਵਾਪਸ ਮੁੜੀਆਂ ਜਾਂਦੀਆਂ ਨੇ। ਇਹ ਇੱਕ ਖੇਲ ਹੈ। ਹਜ਼ੂਰ ਕਹਿੰਦੇ ਨੇ ਜਿਵੇਂ ਆ ਕੋਈ ਚੰਡੋਲ ਹੁੰਦੀ ਹੈ, ਇਸੇ ਤਰ੍ਹਾਂ ਇਹ ਵਾਹਿਗੁਰੂ ਪਰਮੇਸ਼ਰ ਨੇ ਇੱਕ ਐਸਾ ਇਹ ਖੇਲ ਬਣਾਇਆ ਹੋਇਆ ਹੈ, ਇੱਕ ਐਸਾ ਤਮਾਸ਼ਾ ਬਣਾਇਆ ਹੋਇਆ ਹੈ। ਵਾਸਤਵ ਦੇ ਵਿੱਚ ਕੋਈ ਨਾ ਆਉਣ ਵਾਲੀ ਚੀਜ਼ ਹੈ ਅਤੇ ਨਾ ਹੀ ਕੋਈ ਜਾਣ ਵਾਲੀ ਸਾਨੂੰ ਦਿਸਦੀ ਹੈ, ਕਿਉਂਕਿ ਆਤਮਾ ਤਾਂ ਪਹਿਲਾਂ ਹੀ ਅਮਰ ਹੈ ਅਤੇ ਅਵਿਨਾਸ਼ੀ ਹੈ, ਅਤੇ ਜਿਹੜਾ ਸਰੀਰ ਹੈ ਪੰਜਾਂ ਤੱਤਾਂ ਤੋਂ ਬਣਿਆ, ਇਹ ਪੰਜਾਂ ਤੱਤਾਂ ਵਿੱਚ ਲੀਨ ਹੋ ਜਾਂਦਾ ਹੈ।
ਕਹੋ ਨਾਨਕ ਅਗਮ ਅਗਮ ਹੈ ਠਾਕੁਰ, ਭਗਤ ਟੇਕ ਹਰ ਨਾਇਓ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਵਾਹਿਗੁਰੂ ਮਨ ਦੀ ਗਮਤਾ ਤੋਂ ਵੀ ਪਰੇ ਹੈ ਅਤੇ ਸ਼ਸਤਰੀ ਗਿਆਨ ਦੀ ਗਮਤਾ ਤੋਂ ਵੀ ਪਰੇ ਹੈ, ਕਿਉਂਕਿ ਦੋ ਵਾਰੀ ਅਗਮ ਅਗਮ ਸ਼ਬਦ ਆਇਆ ਹੈ। ਭਗਤ ਟੇਕ ਹਰ ਨਾਇਓ, ਅਤੇ ਜਿਹੜੇ ਵਾਹਿਗੁਰੂ ਦੇ ਭਗਤ ਜਨ ਹਨ ਉਹਨਾਂ ਨੇ ਵਾਹਿਗੁਰੂ ਦੇ ਨਾਮ ਦੀ ਹੀ ਟੇਕ ਲਈ ਹੈ।
ਗੌੜੀ ਮਹੱਲਾ ਪੰਜਵਾਂ, ਪਾਰ ਬ੍ਰਹਮ ਪੂਰਨ ਪਰਮੇਸ਼ਰ, ਮਨ ਤਾਕੀ ਓਟ ਗਹੀ ਜੈ ਰੇ।
ਪਹਿਲੇ ਸ਼ਬਦ ਵਿੱਚ ਮਹਾਂਪੁਰਖਾਂ ਦੀ ਮਹਿਮਾ, ਦੂਸਰੇ ਸ਼ਬਦ ਵਿੱਚ ਸਤਿਗੁਰੂ ਦੀ ਵਡਿਆਈ ਕੀਤੀ ਹੈ। ਲਓ ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰੋ, ਉਪਦੇਸ਼ ਦਿਓ। ਦੁਨੀਆਂ ਦੇ ਵਿੱਚ ਬਹੁਤ ਸਾਰੇ ਦੇਵੀ ਦੇਵਤੇ ਵੀ ਹਨ, ਅਤੇ ਸਾਨੂੰ ਦੱਸੋ ਅਸੀਂ ਕਿਹਦੀ ਓਟ ਗ੍ਰਹਿਣ ਕਰੀਏ, ਸਾਨੂੰ ਕਿਵੇਂ ਅਸਲੀ ਸੁੱਖ ਪ੍ਰਾਪਤ ਹੋ ਸਕਦਾ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸਦਾ ਜਵਾਬ ਦਿੰਦੇ ਹਨ, ਪਾਰ ਬ੍ਰਹਮ ਪੂਰਨ ਪਰਮੇਸ਼ਰ, ਮਨ ਤਾਂ ਕਿ ਓਟ ਗਹੀ ਜਾ ਰਹੇ। ਐ ਮਨ, ਉਹ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ, ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਹੈ, ਅਤੇ ਪੂਰਨ ਸਰਬ ਗੁਣ ਭਰਪੂਰ ਹੈ, ਅਤੇ ਪਰਮ ਈਸ਼ਵਰ ਉਹ ਸਭ ਤੋਂ ਵੱਡਾ ਈਸ਼ਵਰ ਹੈ, ਕਿਉਂਕਿ ਪੌਰਾਣਿਕ ਮਤ ਵਿੱਚ ਪੰਜ ਈਸ਼ਵਰ ਮੰਨੇ ਨੇ, ਜਿਵੇਂ ਕਿ ਸੂਰਜ ਹੈ, ਗਣੇਸ਼ ਹੈ, ਦੇਵੀ ਹੈ, ਵਿਸ਼ਨੂੰ ਹੈ, ਸ਼ਿਵਜੀ ਹੈ, ਇਹਨਾਂ ਨੂੰ ਵੀ ਈਸ਼ਵਰ ਮੰਨਿਆ ਗਿਆ ਹੈ। ਪਰ ਪਰਮੇਸ਼ਰ ਜਿਹੜਾ ਇਹਨਾਂ ਸਭ ਦੇਵੀ ਦੇਵਤਿਆਂ ਨਾਲੋਂ ਵੀ ਮਹਾਨ ਹੈ, ਉਹਨੂੰ ਪਰਮੇਸ਼ਰ ਕਿਹਾ ਹੈ। ਹਜ਼ੂਰ ਕਹਿੰਦੇ ਨੇ ਉਹ ਜੋ ਪਾਪਾਂ ਪੁੰਨਾਂ ਤੋਂ ਪਰੇ ਅਤੇ ਬ੍ਰਹਮ ਵਿਆਪਕ ਸਰੂਪ, ਸਰਬ ਕਲਾ ਭਰਪੂਰ, ਸਭ ਤੋਂ ਵੱਡਾ ਈਸ਼ਵਰ ਅਕਾਲ ਪੁਰਖ ਹੈ, ਅਤੇ ਐ ਮਨ ਤੂੰ ਉਸ ਦੀ ਓਟ ਗ੍ਰਹਿਣ ਕਰ।
ਜਿਨ ਤਾਰੇ ਬ੍ਰਹਿਮੰਡ ਖੰਡ, ਹਰ ਤਾਕੋ ਨਾਮ ਜਪੀ ਜਾ ਰੇ।
ਜਿਨ ਤਾਰੇ ਬ੍ਰਹਿਮੰਡ ਖੰਡ ਹਰ, ਇੱਥੇ ਵਿਸਰਾਮ ਲਾ, ਤਾਕੋ ਨਾਮ ਜਪੀ ਜਾ ਰੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਰੇ ਹੀ ਖੰਡ ਅਤੇ ਬ੍ਰਹਿਮੰਡ ਆਪਣੇ ਆਸਰੇ ਟਿਕਾਏ ਹੋਏ ਨੇ, ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਤਾਕੋ ਨਾਮ ਜਪੀਜਾ ਰੇ, ਅਤੇ ਐ ਮਨ ਤੂੰ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਿਆ ਕਰ।
ਮਨ ਕੀ ਮਤ ਤਿਆਗਹੁ ਹਰ ਜਨ, ਹੁਕਮ ਬੂਝ ਸੁਖ ਪਾਈਐ ਰੇ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਸਾਡੇ ਮਨ ਨੂੰ ਸਿੱਖਿਆ ਦਿੰਦੇ ਹਨ, ਕਹਿੰਦੇ ਐ ਮਨ, ਮਨ ਕੀ ਮਤ ਤਿਆਗੋ ਹਰਜਨ, ਐ ਵਾਹਿਗੁਰੂ ਦੇ ਜਨੋ, ਤੁਸੀਂ ਆਪਣੇ ਮਨ ਦੀ ਮਤ ਛੱਡ ਦਿਓ, ਕਿਉਂਕਿ ਜਿਹੜੀ ਸਾਡੀ ਮਨ ਦੀ ਮਤ ਹੈ ਉਹ ਸਾਨੂੰ ਖੋਟੇ ਪਾਸੇ ਲਾਉਂਦੀ ਹੈ, ਮਾੜੇ ਪਾਸੇ ਲਾਉਂਦੀ ਹੈ, ਇਸ ਲਈ ਤੁਸੀਂ ਆਪਣੇ ਮਨ ਦੀ ਮਤ ਛੱਡ ਦਿਓ। ਹੁਕਮ ਬੋਝ, ਅਤੇ ਤੁਸੀਂ ਗੁਰੂ ਦੇ ਹੁਕਮ ਨੂੰ ਸਮਝੋ, ਉਸ ਦੈਵੀ ਹੁਕਮ ਨੂੰ ਸਮਝੋ। ਮਨ ਦੀ ਮਤ ਛੱਡੋਗੇ ਅਤੇ ਫਿਰ ਹੀ ਗੁਰੂ ਦਾ ਹੁਕਮ ਮੰਨਿਆ ਜਾਣਾ। ਇਸੇ ਲਈ ਹਜ਼ੂਰ ਕਹਿੰਦੇ ਨੇ ਐ ਵਾਹਿਗੁਰੂ ਦੇ ਪਿਆਰਿਓ, ਤੁਸੀਂ ਆਪਣੇ ਮਨ ਦੀ ਮਤ ਛੱਡ ਦਿਓ ਅਤੇ ਵਾਹਿਗੁਰੂ ਦੇ ਹੁਕਮ ਨੂੰ ਸਮਝੋ, ਸੁੱਖ ਪਾਈਐ ਰੇ। ਹੇ ਭਾਈ, ਇਹਦੇ ਨਾਲ ਤੁਸੀਂ ਸੁੱਖ ਪ੍ਰਾਪਤ ਕਰ ਲਵੋਗੇ।
ਜੋ ਪ੍ਰਭ ਕਰੈ ਸੋਈ ਭਲ ਮਾਨਹੁ, ਸੁੱਖ ਦੁੱਖ ਉਹੀ ਧਿਆਈਐ ਰੇ।
ਉਹ ਹੁਕਮ ਕੀ ਹੈ? ਹਜ਼ੂਰ ਕਹਿੰਦੇ ਜੋ ਵਾਹਿਗੁਰੂ ਕਰਦਾ ਹੈ ਉਹਨੂੰ ਭਲਾ ਕਰਕੇ ਮੰਨੋ, ਸੁੱਖ ਵਿੱਚ ਵੀ ਅਤੇ ਦੁੱਖ ਦੇ ਵਿੱਚ ਵੀ। ਉਹੀ ਵਾਹਿਗੁਰੂ ਪਰਮੇਸ਼ਰ ਨੂੰ ਹੀ ਧਿਆਉਂਦੇ ਰਹਿਣਾ ਚਾਹੀਦਾ ਹੈ। ਇਹ ਐਸਾ ਉਪਦੇਸ਼ ਹੈ ਵੀ ਜੋ ਵਾਹਿਗੁਰੂ ਕਰਦਾ ਹੈ ਉਹਨੂੰ ਭਲਾ ਕਰਕੇ ਮੰਨੋ। ਇਹ ਸਮਝੋ ਵੀ ਉਹ ਵਾਹਿਗੁਰੂ ਪਰਮੇਸ਼ਰ ਸਾਡਾ ਪਰਮ ਸੁਨੇਹੀ ਹੈ, ਉਹ ਸੱਚਾ ਮਿੱਤਰ ਹੈ। ਜਿਹੜਾ ਸੱਚਾ ਮਿੱਤਰ ਹੈ ਉਹ ਕਦੇ ਵੀ ਸਾਡੇ ਨਾਲ ਧੋਖਾ ਨਹੀਂ ਕਰ ਸਕਦਾ, ਕਦੇ ਸਾਡੇ ਲਈ ਬੁਰਾ ਨਹੀਂ ਕਰ ਸਕਦਾ, ਕਦੇ ਸਾਡੇ ਲਈ ਬੁਰਾ ਸੋਚ ਵੀ ਨਹੀਂ ਸਕਦਾ। ਇਉਂ ਉਸ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਇਹ ਸਮਝੋ, ਜੋ ਪ੍ਰਭ ਕਰੈ ਸੋਈ ਭਲ ਮੰਨੋ, ਜੋ ਵਾਹਿਗੁਰੂ ਕਰਦਾ ਹੈ ਉਹਨੂੰ ਭਲਾ ਕਰਕੇ ਮੰਨੋ। ਪਰ ਇਹ ਗੱਲ ਹੈ ਬੜੀ ਔਖੀ, ਜਿਨ੍ਹਾਂ 'ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਉਹੀ ਉਸਦਾ ਪਾਣਾ ਮਿੱਠਾ ਕਰਕੇ ਮੰਨ ਸਕਦੇ ਨੇ। ਨਹੀਂ ਤਾਂ ਜੇ ਸੁੱਖ ਮਿਲੇ ਤਾਂ ਅਸੀਂ ਸਾਰੇ ਖੁਸ਼ ਹੁੰਦੇ ਹਾਂ, ਜੇ ਕਿਧਰੇ ਮਾੜਾ ਮੋਟਾ ਦੁੱਖ ਆ ਜਾਵੇ ਸਾਰੇ ਘਬਰਾ ਜਾਂਦੇ ਹਾਂ।